ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਜਾਤੇ ਪਾ
ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً گیت تانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تانوں دساں گی کہ کامیاب شادی شدہ زندگی گزارن دے لئی کیڑے اصولاں تے عمل کرن دی میاں بیوی نوں ضرورت اے۔ ساتھیو، اے سچ اے کہ شادی دے شروع دے دن ہمیشہ سب نوں اچھے لگدے نے۔ ਇਹ ਦਿਨ ਜਜ਼ਬਾਤੀ ਤੇ ਸ਼ੌਕੋ ਵਲਵਲੇ ਨਾਲ ਭਰਪੂਰ ਹੁੰਦੇ ਨੇ ਤੇ ਮੀਆਂ ਬੀਵੀ ਇੱਕ ਦੂਸਰੇ ਦੇ ਜਿਗਰੀ ਦੋਸਤ ਬਣ ਜਾਂਦੇ ਨੇ। ਲੇਕਿਨ ਬਿਹਤਰੀਨ ਤੋਂ ਬਿਹਤਰੀਨ ਸ਼ਾਦੀ ਤੇ ਤਾਲੁਕਾਤ ਵੀ ਕੁਝ ਅਰਸੇ ਦੇ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ। ਮੀਆਂ ਬੀਵੀ ਦੇ ਰਿਸ਼ਤੇ 'ਚ ਪਹਿਲੀ ਜਿਹੀ ਮੁਹੱਬਤ ਤੇ ਜਜ਼ਬਾਤ ਨਹੀਂ ਰਹਿੰਦੇ ਤੇ ਉਹ ਮੁਹੱਬਤ ਤੇ ਵਲਵਲਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਏ, ਜਿਹੜਾ ਕਿ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਖਰਾਬ ਕਰਦਾ ਏ। ਸਾਥੀਓ, ਬਦਕਿਸਮਤੀ ਨਾਲ ਬਾਜ਼ ਸ਼ਾਦੀਆਂ ਟੁੱਟ ਵੀ ਜਾਂਦੀਆਂ ਨੇ ਤੇ ਮੀਆਂ ਬੀਵੀ ਦੋਨਾਂ ਦੇ ਨਾਲ ਰਹਿਣ ਦੀ ਉਮੀਦ ਖਤਮ ਹੋ ਜਾਂਦੀ ਏ। ਸਾਥੀਓ, ਕਈ ਸ਼ਾਦੀਸ਼ੁਦਾ ਜੋੜੇ ਆਪਣੇ ਇਸ ਰਿਸ਼ਤੇ ਨੂੰ ਦੁਬਾਰਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਕਈ ਗੁਫ਼ਤਗੂ ਦੇ ਜ਼ਰੀਏ ਆਪਣੇ ਖਿਆਲਾਤ ਦਾ ਇਜ਼ਹਾਰ ਕਰਦੇ ਨੇ ਤੇ ਇਹ ਨਹੀਂ ਜਾਣਦੇ ਕਿ ਦੁਬਾਰਾ ਪਹਿਲੀ ਜਿਹੀ ਮੁਹੱਬਤ ਨੂੰ ਜਿੱਤਣਾ ਮੁਅੱਸਰ ਜਜ਼ਬਾਤ ਤੇ ਤਜਰਬਾਤ ਤੇ ਮਬਨੀ ਹੁੰਦਾ ਏ, ਨਾ ਕਿ ਖਾਲੀ ਅਲਫਾਜ਼ ਤੇ ਬਹਿਸ ਤੇ। ਤੇ ਬਾਜ਼ ਤੇ ਇਸ ਕਮੀ ਨੂੰ ਪੂਰਾ ਕਰਨ ਦੇ ਲਈ ਆਪਣੀ ਸਾਰੀ ਤਵੱਜਾ ਬੱਚਿਆਂ ਦੀ ਤਰਫ ਲਗਾ ਲੈਂਦੇ ਨੇ, ਆਪਣੇ ਕੰਮ ਦੀ ਤਰਫ ਜ਼ਿਆਦਾ ਵਕਤ ਦੇਣਾ ਸ਼ੁਰੂ ਕਰ ਦਿੰਦੇ ਨੇ ਤੇ ਆਪਣੇ ਆਪ ਨੂੰ ਖੇਲ ਕੁੱਦ 'ਚ ਮਸਰੂਫ ਕਰ ਲੈਂਦੇ ਨੇ, ਜਾਂ ਜੋ ਕੋਈ ਵੀ ਉਹਨਾਂ ਦੀ ਦਿਲਚਸਪੀ ਦਾ ਸ਼ੁਗਲ ਹੋਏ ਉਹਦੇ 'ਚ ਮਸਰੂਫ ਹੋ ਜਾਂਦੇ ਨੇ। ਪਰ ਸਾਥੀਓ, ਸਵਾਲ ਪੈਦਾ ਇਹ ਹੁੰਦਾ ਕਿ ਪਹਿਲੀ ਮੁਹੱਬਤ ਨੂੰ ਜ਼ਿੰਦਾ ਰੱਖਣ ਦੇ ਲਈ ਕੀ ਕਰਨਾ ਚਾਹੀਦਾ ਏ, ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਸ਼ਾਦੀ ਦੇ ਪਹਿਲੇ ਜਜ਼ਬਾਤ ਨੂੰ ਬਰਕਰਾਰ ਰੱਖ ਸਕਦੀਆਂ ਨੇ। ਸਾਥੀਓ, ਯਾਦ ਰੱਖੋ ਕਿ ਖੁਸ਼ਗਵਾਰ ਸ਼ਾਦੀਆਂ ਦੀ ਬੁਨਿਆਦ ਗਹਿਰੀ ਦੋਸਤੀ ਤੇ ਮੁਨੱਸਰ ਏ, ਜਿਹਦੇ 'ਚ ਮੀਆਂ ਬੀਵੀ ਨੂੰ ਇੱਕ ਦੂਸਰੇ ਦੀ ਬਰਾਬਰੀ ਦੀ ਬੁਨਿਆਦ ਤੇ ਇੱਜ਼ਤ ਕਰਨੀ ਚਾਹੀਦੀ ਏ ਤੇ ਇੱਕ ਦੂਸਰੇ ਦੀ ਰਫਾਕਤ ਤੇ ਸ਼ਰਾਕਤ ਤੋਂ ਲੁਤਫਅੰਦੋਜ਼ ਹੋਣਾ ਚਾਹੀਦਾ ਏ। ਇਸ ਤੋਂ ਇਲਾਵਾ ਇੱਕ ਦੂਸਰੇ ਦੀ ਪਸੰਦ ਤੇ ਨਾਪਸੰਦ ਤੋਂ ਵਾਕਿਫ ਹੋਣਾ ਚਾਹੀਦਾ ਏ, ਇੱਕ ਦੂਸਰੇ ਨਾਲ ਅੱਛੀ ਗੁਫ਼ਤਗੂ ਕਰਨੀ ਚਾਹੀਦੀ ਏ ਤੇ ਇੱਕ ਦੂਸਰੇ ਦੀਆਂ ਉਮੀਦਾਂ ਖਾਬਾਂ ਨੂੰ ਬਾਖੂਬੀ ਸਮਝਣਾ ਚਾਹੀਦਾ ਏ, ਇੱਕ ਦੂਸਰੇ ਨੂੰ ਹਮੇਸ਼ਾ ਚਾਹੁੰਦੇ ਰਹਿਣਾ ਚਾਹੀਦਾ ਏ ਤੇ ਉਹਦਾ ਇਜ਼ਹਾਰ ਵੀ ਕਰਨਾ ਚਾਹੀਦਾ ਏ। ਇਸ ਤਰ੍ਹਾਂ ਦੀ ਖੁਸ਼ਗਵਾਰ ਅਜ਼ਦਵਾਜੀ ਜ਼ਿੰਦਗੀ ਗੁਜ਼ਾਰਨ ਦੇ ਲਈ ਕੁਝ ਅਸੂਲਾਂ 'ਤੇ ਅਮਲ ਕਰਨ ਦੀ ਜ਼ਰੂਰਤ ਏ। ਸਾਥੀਓ, ਯਾਦ ਰੱਖੋ ਕਿ ਸ਼ਾਦੀ 'ਚ ਦੋਸਤੀ ਨੂੰ ਬਰਕਰਾਰ ਰੱਖਣ ਦੇ ਲਈ ਸਭ ਤੋਂ ਅਹਿਮ ਖੂਬੀ ਖੈਰ ਖਾਹੀ ਅਤੇ ਸਾਥੀ ਦੇ ਨਾਲ ਤਾਵਨ ਕਰਨਾ ਏ। ਆਪਣੇ ਸਾਥੀ ਦੇ ਨਾਲ ਖੈਰ ਖਾਹੀ ਦਾ ਇਜ਼ਹਾਰ ਕਰਨਾ ਸਿਹਤਮੰਦ ਰਿਸ਼ਤੇ ਦੇ ਲਈ ਬੁਨਿਆਦੀ ਅਤੇ ਬਹੁਤ ਹੀ ਜ਼ਰੂਰੀ ਏ। ਖੈਰ ਖਾਹੀ ਦਿਖਾਉਣ ਦਾ ਮਤਲਬ ਇਹ ਵੇ ਕਿ ਤੁਸੀਂ ਇੱਕ ਦੂਸਰੇ ਦੇ ਨਾਲ ਹੋ ਤੇ ਆਪਣੇ ਸਾਥੀ ਦੀਆਂ ਜ਼ਰੂਰਤਾਂ ਦਾ ਉਸੇ ਤਰ੍ਹਾਂ ਖਿਆਲ ਰੱਖਦੇ ਹੋ ਜਿਵੇਂ ਕਿ ਆਪਣੀਆਂ ਜ਼ਰੂਰਤਾਂ ਦਾ। ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਇੱਕ ਦੂਸਰੇ ਨੂੰ ਅੱਛੀ ਤਰ੍ਹਾਂ ਜਾਣਦੇ ਹੋ ਤੇ ਸਮਝਦੇ ਹੋ, ਇੱਕ ਦੂਸਰੇ ਦੇ ਨੁਕਤਾ ਨਜ਼ਰ ਦਾ ਤੇ ਖਿਆਲਾਤ ਦਾ ਤੇ ਅਹਿਸਾਸਾਤ ਦਾ ਇਹਤਰਾਮ ਕਰਦੇ ਹੋ। ਸਾਥੀਓ, ਬਾਹਮੀ ਇਹਤਰਾਮ ਤਸੱਲੀ ਬਖਸ਼ ਸ਼ਾਦੀ ਦੀ ਲੰਬੀ ਮੁਦਤ ਦੇ ਲਈ ਮਰਕਜ਼ੀ ਅਨਸਰ ਏ। ਇਹਦਾ ਮਤਲਬ ਇਹ ਵੇ ਕਿ ਦੂਸਰੇ ਸਾਥੀ ਦੀਆਂ ਸਲਾਹਿਤਾਂ ਨੂੰ ਵੇਖਿਆ ਜਾਏ ਤੇ ਉਹਨੂੰ ਸਰਾਹਿਆ ਜਾਏ ਤੇ ਉਹਦੀ ਕਦਰ ਕਰਦਿਆਂ ਹੋਇਆਂ ਉਹਨੂੰ ਇੱਕ ਅਲੈਦਾ ਸ਼ਖਸੀਅਤ ਦੇ ਤੌਰ ਤੇ ਮਕਾਮ ਵੀ ਦਿੱਤਾ ਜਾਏ। ਸਾਥੀਓ, ਯਾਦ ਰੱਖੋ ਕਿ ਇੱਜ਼ਤ ਤੇ ਇਹਤਰਾਮ ਇਸ ਲਿਹਾਜ਼ ਨਾਲ ਕਿ ਉਹ ਇੱਕ ਅਲੈਦਾ ਹਸਤੀ ਏ ਤੇ ਆਪਣੀਆਂ ਖੂਬੀਆਂ ਦੀ ਵਜ੍ਹਾ ਨਾਲ ਬੇਨਸੀਰ ਏ। ਜਦੋਂ ਦੋ ਲੋਕ ਆਪਣੇ ਰਿਸ਼ਤੇ ਦੀ ਬੁਨਿਆਦ ਬਾਹਮੀ ਇੱਜ਼ਤ ਤੇ ਇਹਤਰਾਮ ਤੇ ਰੱਖਦੇ ਨੇ ਤੇ ਫਿਰ ਮੁਹੱਬਤ ਤੇ ਇਤਮਾਦ ਦੀ ਫਿਜ਼ਾ ਵੀ ਨਸ਼ੋਨੁਮਾ ਪਾਉਂਦੀ ਏ। ਇੱਕ ਦੂਸਰੇ ਤੇ ਜਿਹੜਾ ਉਹਨਾਂ ਨੂੰ ਇਤਮਾਦ ਹੁੰਦਾ ਏ ਉਹ ਜਜ਼ਬਾਤ ਦੇ ਲਈ ਇੱਕ ਆਲਾ ਅਨਸਰ ਬਣ ਜਾਂਦਾ ਏ, ਜਿਹਦੇ ਨਾਲ ਇਨਸਾਨ ਖੁਦ ਨੂੰ ਮਹਿਫੂਜ਼ ਖਿਆਲ ਕਰਦਾ ਏ, ਦੋਸਤੀ ਪਰਵਾਨ ਚੜ੍ਹਦੀ ਏ ਤੇ ਦੋਨੋਂ ਇੱਕ ਦੂਸਰੇ ਦੀ ਖੁਸ਼ਹਾਲੀ ਤੇ ਬੜੋਤਰੀ ਦੇ ਲਈ ਕਦਮ ਉਠਾਉਂਦੇ ਨੇ। ਸਾਥੀਓ, ਯਾਦ ਰੱਖੋ ਕਿ ਮੀਆਂ ਬੀਵੀ ਨੂੰ ਆਪਣੇ ਅਜ਼ੀਜ਼ ਰਿਸ਼ਤੇਦਾਰਾਂ ਦੇ ਨਾਲ ਮੇਲਜੋਲ ਵੀ ਰੱਖਣਾ ਚਾਹੀਦਾ ਏ, ਆਪਣੇ ਸਾਥੀ ਦੇ ਅਹਿਸਾਸਾਤ ਨੂੰ ਮਹਿਸੂਸ ਕਰਨਾ ਚਾਹੀਦਾ ਏ। ਜਿਹੜੀ ਗੱਲ ਵੀ ਤੁਸੀਂ ਕਰੋ ਇਮਾਨਦਾਰੀ ਨਾਲ ਕਰੋ, ਸਾਥੀ ਦੀ ਗੱਲ ਬੜੇ ਗੌਰ ਨਾਲ ਸੁਣੋ ਤੇ ਆਪਣੇ ਸਾਥੀ ਦੀ ਗੱਲ ਸੁਣ ਕੇ ਉਹਦੀ ਹੌਸਲਾ ਅਫਜ਼ਾਈ ਕਰੋ। ਬੜੀ ਇਮਾਨਦਾਰੀ ਦੇ ਨਾਲ ਆਪਣੇ ਸਾਥੀ ਦੇ ਨਾਲ ਆਪਣਾ ਅਕੀਦਾ, ਕਦਰਾਂ, ਮੁਸ਼ਕਲਾਂ ਤੇ ਕਾਮਯਾਬੀਆਂ ਨੂੰ ਵੰਡੋ। ਸਾਥੀਓ, ਜਿਹੜੇ ਜੋੜੇ ਇਕੱਠਾ ਵਕਤ ਗੁਜ਼ਾਰਦੇ ਨੇ ਉਹ ਫੁਰਸਤ ਦੇ ਔਕਾਤ ਦਾ ਲੁਤਫ ਉਠਾਉਂਦੇ ਨੇ ਜਾਂ ਹਰ ਰੋਜ਼ ਕੁਝ ਵਕਤ ਇੱਕ ਦੂਸਰੇ ਦੇ ਨਾਲ ਗੁਜ਼ਾਰਦੇ ਨੇ, ਉਹਨਾਂ ਦੀ ਸ਼ਾਦੀ ਉਹਨਾਂ ਜੋੜਿਆਂ ਦੀ ਨਿਸਬਤ ਜ਼ਿਆਦਾ ਖੁਸ਼ ਓ ਖੁਰਮ ਹੁੰਦੀ ਏ ਜਿਹੜੇ ਬਹੁਤ ਘੱਟ ਵਕਤ ਆਪਣੇ ਸਾਥੀ ਦੇ ਨਾਲ ਗੁਜ਼ਾਰਦੇ ਨੇ। ਸ਼ਾਦੀ 'ਚ ਦੋਨਾਂ ਸਾਥੀਆਂ ਨੂੰ ਇੱਕ ਦੂਸਰੇ ਦੀ ਭਲਾਈ ਦੇ ਬਾਰੇ ਸੋਚਣਾ ਚਾਹੀਦਾ ਏ ਤੇ ਇਸ ਬੰਧਨ ਨੂੰ ਮਜ਼ਬੂਤ ਰੱਖਣ ਦੇ ਲਈ ਇੱਕ ਦੂਸਰੇ ਦੇ ਦੋਸਤ ਬਣਨਾ ਚਾਹੀਦਾ ਹੈ ਤੇ ਇੱਕ ਦੂਸਰੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੇ ਰਹਿਣਾ ਚਾਹੀਦਾ ਹੈ। ਸਾਥੀਓ, ਇਹ ਸਾਬਿਤ ਕਰੋ ਕਿ ਤੁਸੀਂ ਆਪਣੇ ਸਾਥੀ ਦੇ ਖਿਆਲਾਤ, ਮਸ਼ਵਰਾਜਾਤ, ਮਸਾਇਲ ਦੇ ਹੱਲ ਤੇ ਉਹਦੇ ਅਹਿਸਾਸਾਤ ਨੂੰ ਜਾਣਦੇ ਹੋ ਕਿਆ ਜਾਂਦਾ ਏ ਕਿ ਜਿਵੇਂ ਦਾ ਦੇਸ ਹੋਏ ਉਵੇਂ ਦਾ ਹੀ ਭੇਸ ਵੀ ਇਨਸਾਨ ਨੂੰ ਬਣਾ ਲੈਣਾ ਚਾਹੀਦਾ ਏ। ਸੋ ਇਸ ਲਈ ਜ਼ਰੂਰੀ ਏ ਕਿ ਜਿਵੇਂ ਦਾ ਤੁਹਾਡਾ ਸਾਥੀ ਏ ਤੁਸੀਂ ਵੀ ਉਸ ਤਰ੍ਹਾਂ ਦੇ ਹੀ ਬਣ ਜਾਵੋ। ਆਪਣੇ ਆਪ 'ਚ ਬਦਲਣ ਦੀ ਕਾਬਲੀਅਤ ਪੈਦਾ ਕਰੋ। ਗਹਿਰੀ ਦੋਸਤੀ ਨੂੰ ਕਾਇਮ ਰੱਖਣ ਦੇ ਲਈ ਲਾਜ਼ਮ ਏ ਕਿ ਦੋਨੋਂ ਸਾਥੀ ਇੱਕ ਦੂਸਰੇ ਦੇ ਲਈ ਤਬਦੀਲ ਹੋਣ ਅਤੇ ਨਵੇਂ ਖਿਆਲਾਂ ਨੂੰ ਅਪਣਾਉਣ ਦੇ ਲਈ ਵੀ ਤਿਆਰ ਹੋਣ। ਉਹ ਲੋਕ ਜਿਹੜੇ ਕਿ ਜ਼ਿੱਦੀ ਹੁੰਦੇ ਨੇ ਅਤੇ ਇਹ ਸੋਚਦੇ ਨੇ ਕਿ ਉਹ ਠੀਕ ਨੇ ਅਤੇ ਦੂਸਰਾ ਸ਼ਖਸ ਗਲਤ ਏ, ਉਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ। ਇਸ ਲਈ ਸਾਥੀਓ, ਕਾਮਯਾਬ ਜੋੜੇ ਉਹੀ ਨੇ ਜਿਹੜੇ ਕਿ ਇੱਕ ਦੂਸਰੇ ਦੇ ਲਈ ਆਪਣੇ ਰਵੱਈਏ ਨੂੰ, ਆਪਣੀਆਂ ਆਦਤਾਂ ਨੂੰ ਅਤੇ ਆਪਣੇ ਖਿਆਲਾਂ ਨੂੰ ਬਦਲਦੇ ਨੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਕਾਮਯਾਬ ਅਤੇ ਖੁਸ਼ਗਵਾਰ ਅਜ਼ਦਵਾਜੀ ਜ਼ਿੰਦਗੀ ਗੁਜ਼ਾਰਨ ਦੇ ਲਈ ਸਾਨੂੰ ਕੁਝ ਅਸੂਲਾਂ 'ਤੇ ਅਮਲ ਕਰਨ ਦੀ ਬਹੁਤ ਹੀ ਜ਼ਰੂਰਤ ਹੈ, ਜਿਨ੍ਹਾਂ 'ਤੇ ਅਮਲ ਕਰਕੇ ਅਸੀਂ ਇੱਕ ਅੱਛੀ ਅਤੇ ਬਿਹਤਰ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਖੁਦਾਮਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਅੱਜ ਅਸੀਂ ਖੁਦਾਮਦ ਦੇ ਕਲਾਮ 'ਚੋਂ ਬੇਲਸ਼ਜ਼ਰ ਬਾਦਸ਼ਾਹ ਦੇ ਬਾਰੇ ਪੜ੍ਹਾਂਗੇ ਅਤੇ ਇਸ ਗੱਲ ਨੂੰ ਜਾਣਾਂਗੇ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਕਿਹੜਾ ਗੁਨਾਹ ਕੀਤਾ ਜਿਹਦੀ ਵਜ੍ਹਾ ਤੋਂ ਖੁਦਾ ਨੇ ਉਹਦੀ ਫੌਰਨ ਅਦਾਲਤ ਕੀਤੀ ਅਤੇ ਉਹਨੂੰ ਉਹਦੇ ਗੁਨਾਹ ਦੀ ਸਜ਼ਾ ਵੀ ਦਿੱਤੀ। ਸਾਥੀਓ, ਅਸੀਂ ਦਾਨੀਅਲ ਦੀ ਕਿਤਾਬ ਦੇ 5 ਬਾਬ ਵਿੱਚ ਬੇਲਸ਼ਜ਼ਰ ਬਾਦਸ਼ਾਹ ਦੇ ਬਾਰੇ ਪੜ੍ਹਨੇ ਆ। ਦਾਨੀਅਲ ਦੀ ਕਿਤਾਬ ਦੇ 5 ਬਾਬ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਆਪਣੇ 1000 ਸਾਥੀਆਂ ਦੀ ਬੜੀ ਧੂਮਧਾਮ ਦੇ ਨਾਲ ਜ਼ਿਆਫਤ ਕੀਤੀ ਅਤੇ ਉਹਨਾਂ ਦੇ ਸਾਹਮਣੇ ਮੈਨੋਸ਼ੀ ਕੀਤੀ। ਸਾਥੀਓ, ਅਸੀਂ ਖੁਦਾਵੰਦ ਦੇ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਇੱਕ ਬੜੀ ਵੱਡੀ ਜ਼ਿਆਫਤ ਕੀਤੀ ਅਤੇ ਉਸ ਜ਼ਿਆਫਤ ਵਿੱਚ ਤਕਰੀਬਨ 1000 ਲੋਕ ਮੌਜੂਦ ਸਨ ਅਤੇ ਉਸ ਜ਼ਿਆਫਤ ਵਿੱਚ ਨਾ ਸਿਰਫ ਬਾਦਸ਼ਾਹ ਨੇ ਬਲਕਿ ਸਾਰਿਆਂ ਲੋਕਾਂ ਨੇ ਮੈਨੋਸ਼ੀ ਕੀਤੀ, ਯਾਨੀ ਕਿ ਸ਼ਰਾਬ ਪੀਤੀ। ਔਰ ਫਿਰ ਅਸੀਂ ਖੁਦਾਵੰਦ ਦੇ ਕਲਾਮ ਵਿੱਚ ਆਹ ਵੀ ਗੱਲ ਪੜ੍ਹਨੇ ਆ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਸ਼ਰਾਬ ਦੇ ਨਸ਼ੇ ਵਿੱਚ ਹੋ ਕੇ ਹੁਕਮ ਦਿੱਤਾ ਕਿ ਸੋਨੇ ਤੇ ਚਾਂਦੀ ਦੇ ਬਰਤਨ ਜਿਹੜੇ ਨਬੂਕਤ ਨਜ਼ਰ ਉਹਦਾ ਪਿਓ ਯਰੂਸ਼ਲਮ ਦੀ ਹੈਕਲ ਤੋਂ ਕੱਢ ਲਿਆਇਆ ਸੀ ਉਹ ਲਿਆਣ, ਤਾਂ ਕਿ ਬਾਦਸ਼ਾਹ ਤੇ ਉਹਦੇ ਸਾਥੀ ਤੇ ਉਹਦੀ ਬੀਵੀਆਂ ਤੇ ਲੋਂਡੀਆਂ ਉਹਦੇ ਵਿੱਚ ਸ਼ਰਾਬ ਪੀਣ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਸ਼ਰਾਬ ਦੇ ਨਸ਼ੇ ਵਿੱਚ ਆ ਹੁਕਮ ਦਿੱਤਾ ਕਿ ਖੁਦਾ ਦੇ ਪਾਕ ਬਰਤਨਾਂ ਨੂੰ ਉਹਦੇ ਕੋਲ ਲਿਆਇਆ ਜਾਏ ਤੇ ਉਹਨਾਂ ਬਰਤਨਾਂ ਵਿੱਚ ਸ਼ਰਾਬ ਪਾਈ ਜਾਏ, ਤਾਂ ਕਿ ਨਾ ਸਿਰਫ ਬਾਦਸ਼ਾਹ ਬਲਕਿ ਉਹਦੇ ਸਾਥੀ, ਉਹਦੀ ਬੀਵੀਆਂ ਤੇ ਉਹਦੀ ਲੋਂਡੀਆਂ ਉਹਦੇ ਵਿੱਚ ਸ਼ਰਾਬ ਪੀ ਸਕਣ। ਸਾਥੀਓ, ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਸੋਨੇ ਦੇ ਬਰਤਨ ਜਿਹੜੇ ਹੈਕਲ ਵਿੱਚ, ਯਾਨੀ ਕਿ ਜਿਹੜੇ ਖੁਦਾ ਦੇ ਕਾਰ ਦੇ ਲਈ ਮਖਸੂਸ ਸਨ, ਉਹਨਾਂ ਨੂੰ ਨਾਪਾਕ ਕੀਤਾ ਗਿਆ, ਉਹਨਾਂ ਬਰਤਨਾਂ ਵਿੱਚ ਸ਼ਰਾਬ ਪਾਈ ਗਈ ਔਰ ਫਿਰ ਲੋਕਾਂ ਨੇ ਤੇ ਬਾਦਸ਼ਾਹ ਨੇ ਉਹਨਾਂ ਪਾਕ ਬਰਤਨਾਂ ਵਿੱਚ ਸ਼ਰਾਬ ਪੀਤੀ ਤੇ ਆਹ ਕੰਮ ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਸੀ। ਖੁਦਾ ਉਸ ਵੇਲੇ ਗਜ਼ਬਨਾਕ ਹੋਇਆ ਜਦੋਂ ਬੇਲਸ਼ਜ਼ਰ ਬਾਦਸ਼ਾਹ ਨੇ ਨਫ਼ਰਤ ਅੰਗੇਜ਼ ਕੰਮ ਕੀਤਾ। ਖੁਦਾ ਦੇ ਪਾਕ ਬਰਤਨਾਂ ਨੂੰ ਉਹਨੇ ਨਾਪਾਕ ਕੀਤਾ ਔਰ ਫਿਰ ਉਹਨੇ ਸ਼ਰਾਬ ਦੇ ਨਸ਼ੇ ਵਿੱਚ ਸੋਨੇ ਚਾਂਦੀ ਪਿੱਤਲ ਲੋਹੇ ਲੱਕੜੀ ਤੇ ਪੱਥਰ ਦੇ ਬੁੱਤਾਂ ਦੀ ਹਮਦ ਕੀਤੀ। ਸੋ ਸਾਥੀਓ, ਅਸੀਂ ਵੇਖਦੇ ਕਿ ਨਾ ਸਿਰਫ ਉਹਨੇ ਖੁਦਾ ਦੇ ਪਾਕ ਬਰਤਨਾਂ ਨੂੰ ਨਾਪਾਕ ਕੀਤਾ, ਨਾ ਸਿਰਫ ਉਹਨੇ ਖੁਦਾ ਦੇ ਨਾਮ ਦੀ ਤਕਫੀਰ ਕੀਤੀ, ਬਲਕਿ ਅਸੀਂ ਵੇਖਦੇ ਕਿ ਉਹਨੇ ਬੁੱਤਾਂ ਦੀ ਪੂਜਾ ਵੀ ਕੀਤੀ। ਸੋ ਬਲਸ਼ਜ਼ਰ ਬਾਦਸ਼ਾਹ ਨੇ ਜਿਹੜੀ ਬੜੀ ਵੱਡੀ ਜ਼ਿਆਫਤ ਕੀਤੀ ਸੀ, ਅਸੀਂ ਵੇਖਦੇ ਕਿ ਉਹਦੇ ਵਿੱਚ ਉਹਨੇ ਐਸੇ ਕੰਮ ਕੀਤੇ ਜਿਹੜੇ ਕਿ ਖੁਦਾ ਦੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਸਨ। ਖੁਦਾਵੰਦ ਉਹ ਸਭ ਕੁਝ ਵੇਖਣ ਦਿਆ ਸੀ ਜੋ ਕੁਝ ਬਲਸ਼ਜ਼ਰ ਬਾਦਸ਼ਾਹ ਕਰਨ ਦਿਆ ਸੀ। ਬਾਦਸ਼ਾਹ ਆਪਣੀ ਦੌਲਤ ਤੇ, ਆਪਣੀ ਤਾਕਤ ਤੇ, ਆਪਣੇ ਕੰਮਾਂ ਤੇ ਬੜਾ ਫਖਰ ਕਰਨ ਦਿਆ ਸੀ। ਉਹ ਜ਼ਿੰਦਾ ਖੁਦਾ ਨੂੰ ਭੁੱਲ ਗਿਆ ਤੇ ਖਿਆਲ ਕਰਨ ਲੱਗਾ ਕਿ ਜੋ ਕੁਝ ਉਹ ਕਰਨ ਦਿਆ ਠੀਕ ਕਰਨ ਦਿਆ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਉਸੇ ਵੇਲੇ ਹੀ ਉਹਦੀ ਅਦਾਲਤ ਕੀਤੀ। ਬਾਈਬਲ ਮੁਕੱਦਸ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਉਸੇ ਵੇਲੇ ਆਦਮੀ ਦੇ ਹੱਥ ਦੀ ਉਂਗਲੀਆਂ ਜ਼ਾਹਿਰ ਹੋਈਆਂ ਤੇ ਉਹਨਾਂ ਨੇ ਬਾਦਸ਼ਾਹੀ ਮਹਿਲ ਦੀ ਦੀਵਾਰ ਤੇ ਗੁੱਛੇ ਤੇ ਲਿਖਿਆ ਤੇ ਬਾਦਸ਼ਾਹ ਨੇ ਹੱਥ ਦਾ ਉਹ ਹਿੱਸਾ ਜਿਹੜਾ ਲਿਖਦਾ ਸੀ ਉਹ ਵੇਖਿਆ। ਜਦੋਂ ਉਹਨੇ ਸਿਰਫ ਇੱਕ ਹੱਥ ਨੂੰ ਵੇਖਿਆ ਜਿਹੜਾ ਕਿ ਦੀਵਾਰ ਤੇ ਕੁਝ ਲਿਖਣ ਦਿਆ ਸੀ, ਉਸ ਵੇਲੇ ਉਹਦੇ ਚਿਹਰੇ ਦਾ ਰੰਗ ਉੱਡ ਗਿਆ, ਉਹ ਨਹਾਇਤ ਪਰੇਸ਼ਾਨ ਹੋ ਗਿਆ, ਉਹਦੇ ਜੋੜ ਹਿੱਲ ਪਏ, ਉਹ ਚਲਾ ਉੱਠਿਆ ਤੇ ਉਹਨੇ ਨਜੂਮੀਆਂ ਨੂੰ, ਕਸਦੀਆਂ ਨੂੰ, ਫਾਲਗਿਰਾਂ ਨੂੰ ਹਾਜ਼ਰ ਕੀਤਾ ਤੇ ਬਾਦਸ਼ਾਹ ਨੇ ਉਹਨਾਂ ਨੂੰ ਪੁੱਛਿਆ ਕਿ ਜੋ ਕੁਝ ਦੀਵਾਰ ਤੇ ਲਿਖਿਆ ਹੋਇਆ ਹੈ ਮੈਨੂੰ ਇਹਦਾ ਮਤਲਬ ਸਮਝਾਓ। ਪਰ ਉਹਨਾਂ ਚੋਂ ਕੋਈ ਵੀ ਬਾਦਸ਼ਾਹ ਨੂੰ ਉਹ ਨਵਿਸ਼ਤਾ ਨਾ ਸਮਝਾ ਸਕਿਆ। ਸੋ ਆਖਿਰਕਾਰ ਦਾਨੀਅਲ ਨਬੀ ਨੂੰ ਬੁਲਾਇਆ ਗਿਆ ਤੇ ਦਾਨੀਅਲ ਨਬੀ ਨੂੰ ਬਾਦਸ਼ਾਹ ਨੇ ਆ ਪੁੱਛਿਆ ਕਿ ਜੋ ਕੁਝ ਦੀਵਾਰ ਤੇ ਲਿਖਿਆ ਹੋਇਆ ਹੈ ਉਹ ਮੈਨੂੰ ਸਮਝਾ, ਇਹਦਾ ਕੀ ਮਤਲਬ ਹੈ। ਦਾਨੀਅਲ ਨਬੀ ਨੇ ਬਾਦਸ਼ਾਹ ਨੂੰ ਉਹ ਨਵਿਸ਼ਤਾ ਪੜ੍ਹ ਕੇ ਸੁਣਾਇਆ। ਦਾਨੀਅਲ ਨਬੀ ਨੇ ਬਲਸ਼ਜ਼ਰ ਬਾਦਸ਼ਾਹ ਨੂੰ ਕਿਹਾ ਕਿ ਜਿਹੜਾ ਨਵਿਸ਼ਤਾ ਮਹਿਲ ਦੀ ਦੀਵਾਰ ਤੇ ਲਿਖਿਆ ਗਿਆ ਹੈ ਉਹ ਆਏ ਮਿਨੇ ਮਿਨੇ ਤਕੀਲੋ ਫਰਸੀਨ, ਤੇ ਇਹਦਾ ਮਤਲਬ ਹੈ ਕਿ ਖੁਦਾ ਨੇ ਤੇਰੀ ਮੁਮਲਿਕਤ ਦਾ ਹਿਸਾਬ ਕੀਤਾ ਹੈ ਤੇ ਉਹਨੂੰ ਖਤਮ ਕਰ ਦਿੱਤਾ ਹੈ, ਤੂੰ ਤਰਾਜ਼ੂ ਵਿੱਚ ਤੋਲਿਆ ਗਿਆ ਹੈ ਪਰ ਘੱਟ ਨਿਕਲਿਆ ਹੈ। ਸਾਥੀਓ, ਦਾਨੀਅਲ ਨਬੀ ਨੇ ਉਹ ਨਵਿਸ਼ਤਾ ਜਿਹੜਾ ਮਹਿਲ ਦੀ ਦੀਵਾਰ ਤੇ ਲਿਖਿਆ ਹੋਇਆ ਸੀ ਉਹਦਾ ਇੱਕ ਇੱਕ ਲਫ਼ਜ਼ ਪੜ੍ਹ ਕੇ ਔਰ ਫਿਰ ਉਹਦਾ ਇੱਕ ਇੱਕ ਮਤਲਬ ਉਹਨੂੰ ਦੱਸਿਆ ਤਾਂ ਕਿ ਉਹ ਇਸ ਗੱਲ ਤੋਂ ਵਾਕਿਫ ਹੋ ਜਾਏ ਕਿ ਜੋ ਕੁਝ ਮਹਿਲ ਦੀ ਦੀਵਾਰ ਤੇ ਲਿਖਿਆ ਹੋਇਆ ਹੈ ਉਹ ਉਹਦੇ ਲਈ ਹੀ ਲਿਖਿਆ ਹੋਇਆ ਹੈ ਤੇ ਆ ਸਾਰਾ ਕਲਾਮ ਉਹਦੇ ਲਈ ਖੁਦਾ ਦੀ ਤਰਫੋਂ ਹੈ। ਸੋ ਦਾਨੀਅਲ ਨਬੀ ਨੇ ਉਹ ਨਵਿਸ਼ਤਾ ਨਾ ਸਿਰਫ ਉਹਨੂੰ ਪੜ੍ਹ ਕੇ ਸੁਣਾਇਆ ਬਲਕਿ ਉਹਦਾ ਮਤਲਬ ਵੀ ਉਹਨੂੰ ਸਮਝਾਇਆ। ਸਾਥੀਓ, ਬਲਸ਼ਜ਼ਰ ਬਾਦਸ਼ਾਹ ਦਾ ਜਿਹੜਾ ਗੁਨਾਹ ਸੀ ਉਹ ਆ ਸੀ ਕਿ ਉਹਨੇ ਆਸਮਾਨ ਦੇ ਖੁਦਾ ਦੇ ਹਜ਼ੂਰ ਆਪਣੇ ਆਪ ਨੂੰ ਬੁਲੰਦ ਕੀਤਾ, ਉਹਨੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਆਜਿਸ ਨਾ ਬਣਾਇਆ, ਖਾਕਸਾਰ ਨਾ ਬਣਾਇਆ, ਹਲੀਮ ਨਾ ਬਣਾਇਆ, ਬਲਕਿ ਉਹਨੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਔਰ ਫਿਰ ਉਹਨੇ ਹੈਕਲ ਦੇ ਪਾਕ ਬਰਤਨਾਂ ਨੂੰ ਨਾਪਾਕ ਕੀਤਾ। ਉਹਨੇ ਉਹਨਾਂ ਬਰਤਨਾਂ ਵਿੱਚ ਸ਼ਰਾਬ ਪਾਈ ਔਰ ਫਿਰ ਨਾ ਸਿਰਫ ਖੁਦ ਪੀਤੀ ਬਲਕਿ ਆਪਣੇ ਸਾਥੀਆਂ ਨੂੰ, ਆਪਣੀਆਂ ਬੀਵੀਆਂ ਨੂੰ, ਆਪਣੀ ਲੋਂਡੀਆਂ ਨੂੰ ਵੀ ਉਹਨਾਂ ਬਰਤਨਾਂ ਵਿੱਚ ਸ਼ਰਾਬ ਪਿਆਈ। ਔਰ ਫਿਰ ਸਾਥੀਓ, ਇਸ ਤੋਂ ਇਲਾਵਾ ਉਹਨੇ ਆਹ ਵੀ ਗੁਨਾਹ ਕੀਤਾ ਕਿ ਉਹਨੇ ਬੁੱਤਾਂ ਦੀ ਹਮਦ ਕੀਤੀ, ਉਹਨੇ ਖੁਦਾ ਦੀ ਤਮਜੀਦ ਕਰਨ ਦੀ ਬਜਾਏ ਬੁੱਤਾਂ ਦੀ ਇਬਾਦਤ ਕੀਤੀ। ਸੋ ਸਾਥੀਓ, ਆ ਉਹ ਕੰਮ ਨੇ, ਆ ਉਹ ਗੁਨਾਹ ਨੇ ਜਿਹੜੇ ਬਲਸ਼ਜ਼ਰ ਬਾਦਸ਼ਾਹ ਨੇ ਆਪਣੀ ਜ਼ਿਆਫਤ ਵਿੱਚ ਕੀਤੇ। ਇਸੇ ਵਜ੍ਹਾ ਤੋਂ ਖੁਦਾਵੰਦ ਨੇ ਬਲਸ਼ਜ਼ਰ ਬਾਦਸ਼ਾਹ 'ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਉਹਦੀ ਫੌਰਨ ਅਦਾਲਤ ਕੀਤੀ। ਸਾਥੀਓ, ਬਲਸ਼ਜ਼ਰ ਬਾਦਸ਼ਾਹ ਨੇ ਆਪਣੇ ਗੁਨਾਹ ਦੀ ਸਜ਼ਾ ਪਾਈ। ਅਸੀਂ ਵੇਖਦੇ ਕਿ ਬਲਸ਼ਜ਼ਰ ਬਾਦਸ਼ਾਹ ਦੀ ਅਦਾਲਤ ਹੋਈ ਅਤੇ ਉਹ ਖੁਦਾ ਦੇ ਹਜ਼ੂਰ ਕਸੂਰਵਾਰ ਠਹਿਰਿਆ, ਉਹ ਤੋਲਿਆ ਗਿਆ ਪਰ ਘੱਟ ਨਿਕਲਿਆ। ਅੱਜ ਅਸੀਂ ਆਪਣੇ ਬਾਰੇ ਸੋਚੀਏ, ਅੱਜ ਅਸੀਂ ਥੋੜ੍ਹੀ ਦੇਰ ਦੇ ਲਈ ਇਸ ਗੱਲ ਨੂੰ ਵੇਖੀਏ ਕਿ ਅਗਰ ਅੱਜ ਖੁਦਾਵੰਦ ਸਾਡੀ ਅਦਾਲਤ ਕਰਦਾ ਹੈ ਤਾਂ ਕੀ ਅਸੀਂ ਉਹਦੇ ਹਜ਼ੂਰ ਬੇਗੁਨਾਹ ਠਹਿਰਨੇ ਹਾਂ ਜਾਂ ਫਿਰ ਕਸੂਰਵਾਰ ਠਹਿਰਨੇ ਹਾਂ। ਅਗਰ ਅੱਜ ਖੁਦਾ ਸਾਨੂੰ ਤਰਾਜ਼ੂ ਵਿੱਚ ਤੋਲੇ ਤਾਂ ਕੀ ਅਸੀਂ ਪੂਰੇ ਨਿਕਲਾਂਗੇ ਜਾਂ ਫਿਰ ਘੱਟ ਨਿਕਲਾਂਗੇ। ਸਾਥੀਓ, ਬਲਸ਼ਜ਼ਰ ਬਾਦਸ਼ਾਹ ਦੀ ਜ਼ਿਆਫਤ ਦਾ ਆ ਵਾਕਿਆ ਇਸ ਲਈ ਬਾਈਬਲ ਮੁਕੱਦਸ ਵਿੱਚ ਲਿਖਿਆ ਗਿਆ ਹੈ, ਬਿਆਨ ਕੀਤਾ ਗਿਆ ਹੈ ਤਾਂ ਕਿ ਅਸੀਂ ਇਹਦੇ 'ਚੋਂ ਆਪਣੇ ਲਈ ਸਬਕ ਹਾਸਲ ਕਰੀਏ। ਖੁਦਾਵੰਦ ਚਾਹੁੰਦਾ ਹੈ ਕਿ ਅਸੀਂ ਉਹਨਾਂ ਕੰਮਾਂ ਨੂੰ, ਉਹਨਾਂ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਨਾ ਦੁਹਰਾਈਏ ਜਿਹੜੇ ਬਲਸ਼ਜ਼ਰ ਬਾਦਸ਼ਾਹ ਨੇ ਕੀਤੇ। ਖੁਦਾ ਚਾਹੁੰਦਾ ਕਿ ਅਸੀਂ ਬਲਸ਼ਜ਼ਰ ਬਾਦਸ਼ਾਹ ਵਾਂਗੂ ਆਪਣੇ ਆਪ ਨੂੰ ਬੁਲੰਦ ਨਾ ਕਰੀਏ। ਅਸੀਂ ਬਲਸ਼ਜ਼ਰ ਬਾਦਸ਼ਾਹ ਵਾਂਗੂ ਖੁਦਾ ਦੇ ਨਾਮ ਦੀ ਤਕਫੀਰ ਨਾ ਕਰੀਏ, ਪਾਕ ਸ਼ਾਮਾਂ ਨੂੰ ਨਾਪਾਕ ਨਾ ਕਰੀਏ। ਸਾਥੀਓ, ਯਾਦ ਰੱਖੋ ਕਿ ਸਾਡਾ ਬਦਨ ਖੁਦਾ ਦਾ ਮਕਦਸ ਹੈ, ਜਦੋਂ ਅਸੀਂ ਆਪਣੇ ਬਦਨ ਨੂੰ ਨਾਪਾਕ ਕਰਨੇ ਹਾਂ, ਉਸ ਵੇਲੇ ਅਸੀਂ ਖੁਦਾ ਦੇ ਮਕਦਸ ਨੂੰ, ਯਾਨੀ ਕਿ ਖੁਦਾ ਦੀ ਹੈਕਲ ਨੂੰ ਨਾਪਾਕ ਕਰਨੇ ਹਾਂ। ਅਤੇ ਜਿਹੜਾ ਖੁਦਾ ਦੇ ਮਕਦਸ ਨੂੰ, ਉਹਦੀ ਹੈਕਲ ਨੂੰ ਨਾਪਾਕ ਕਰਦਾ ਹੈ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਉਹਨੂੰ ਤਬਾਹ ਕਰ ਦਿੰਦਾ ਹੈ, ਹਲਾਕ ਕਰ ਦਿੰਦਾ ਹੈ। ਸਾਥੀਓ, ਜਦੋਂ ਅਸੀਂ ਸਿਗਰਟ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਜਾਂ ਜਦੋਂ ਅਸੀਂ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਝਗੜੇ, ਹਸਦ, ਗੁੱਸਾ, ਤਫਿਰਕੇ, ਜੁਦਾਈਆਂ, ਬਿਦਤੇ, ਬੁਕਸ, ਨਸ਼ਾਬਾਜ਼ੀ, ਨਾਚ ਰੰਗ, ਜਦੋਂ ਅਸੀਂ ਇਹਨਾਂ ਕੰਮਾਂ ਵਿੱਚ ਪੈ ਜਾਂਦੇ ਹਾਂ, ਜਾਂ ਇਹਨਾਂ ਕੰਮਾਂ ਵਿੱਚ ਜਦੋਂ ਅਸੀਂ ਹਿੱਸਾ ਲੈਂਦੇ ਹਾਂ, ਉਸ ਵੇਲੇ ਅਸੀਂ ਆਪਣੇ ਬਦਨ ਨੂੰ, ਆਪਣੇ ਆਪ ਨੂੰ ਨਾਪਾਕ ਕਰ ਲੈਂਦੇ ਹਾਂ। ਅਤੇ ਸਾਥੀਓ, ਅਸੀਂ ਵੇਖਿਆ ਕਿ ਜਦੋਂ ਬੇਲਸ਼ਜ਼ਰ ਬਾਦਸ਼ਾਹ ਨੇ ਖੁਦਾ ਦੇ ਹੈਕਲ ਦੀਆਂ ਸ਼ੈਵਾਂ ਨੂੰ ਨਾਪਾਕ ਕੀਤਾ, ਉਸ ਵੇਲੇ ਖੁਦਾਵੰਦ ਨੇ ਉਹਦੀ ਅਦਾਲਤ ਕੀਤੀ। ਸਾਥੀਓ, ਖੁਦਾਵੰਦ ਅਚਾਹੁੰਦਾ ਕਿ ਅਸੀਂ ਬੁੱਤਾਂ ਦੀ ਪੂਜਾ ਨਾ ਕਰੀਏ। ਬੇਲਸ਼ਜ਼ਰ ਬਾਦਸ਼ਾਹ ਨੇ ਜਦੋਂ ਬੁੱਤਾਂ ਦੀ ਪੂਜਾ ਕੀਤੀ, ਉਸ ਵੇਲੇ ਖੁਦਾਵੰਦ ਨੇ ਉਹਦੇ ਇਸ ਕੰਮ ਨੂੰ ਗੁਨਾਹ ਗਿਣਿਆ। ਸੋ ਸਾਥੀਓ, ਅਸੀਂ ਇਸ ਵਾਕੀਏ ਨੂੰ ਯਾਦ ਰੱਖੀਏ ਅਤੇ ਇਹਨਾਂ ਗੁਨਾਹਾਂ ਨੂੰ, ਇਹਨਾਂ ਗਲਤੀਆਂ ਖਤਾਵਾਂ ਨੂੰ ਨਾ ਦੁਹਰਾਈਏ ਜਿਹੜੇ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਕੀਤੇ। ਬੇਲਸ਼ਜ਼ਰ ਬਾਦਸ਼ਾਹ ਨੂੰ ਵਿੱਚ ਇਹਦਾ ਸੀ ਕਿ ਉਹ ਇਹਨਾਂ ਕੰਮਾਂ ਨੂੰ ਨਾ ਕਰੇ, ਇਸ ਤਰ੍ਹਾਂ ਦਾ ਗੁਨਾਹ ਨਾ ਕਰੇ, ਕਿਉਂਕਿ ਖੁਦਾਵੰਦ ਨੇ ਇਸ ਤੋਂ ਪਹਿਲੂ ਨਬੂਕਦਨਜ਼ਰ ਬਾਦਸ਼ਾਹ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਕੀਤੇ ਸਨ। ਅਤੇ ਬੇਲਸ਼ਜ਼ਰ ਬਾਦਸ਼ਾਹ ਆਪਣੇ ਬਾਪ ਦੇ, ਜਿਹੜਾ ਕਿ ਰਿਸ਼ਤੇ ਵਿੱਚ ਉਹਦਾ ਨਾਨਾ ਵੀ ਸੀ, ਉਹਦੇ ਕੰਮਾਂ ਤੋਂ ਵਾਕਿਫ ਸੀ। ਉਹ ਉਹਨਾਂ ਸਾਰੇ ਵਾਕਿਆਤ ਨੂੰ ਜਾਣਦਾ ਸੀ ਜਿਹੜੇ ਕਿ ਉਹਦੀ ਜ਼ਿੰਦਗੀ ਵਿੱਚ ਹੋਏ ਸਨ। ਪਰ ਅਸੀਂ ਵੇਖਦੇ ਹਾਂ ਕਿ ਬੇਲਸ਼ਜ਼ਰ ਬਾਦਸ਼ਾਹ ਨੇ ਉਹਦੀਆਂ ਗਲਤੀਆਂ ਤੋਂ, ਉਹਦੇ ਗੁਨਾਹਾਂ ਤੋਂ ਕੋਈ ਸਬਕ ਨਾ ਸਿੱਖਿਆ, ਜਿਹਦੀ ਵਜ੍ਹਾ ਤੋਂ ਅਸੀਂ ਵੇਖਦੇ ਹਾਂ ਕਿ ਉਹਨੇ ਵੀ ਉਹੀ ਗੁਨਾਹ, ਉਹੀ ਕੰਮ ਦੁਹਰਾਏ ਜਿਹੜੇ ਕਿ ਉਹਦੇ ਬਾਪ ਦਾਦਾ ਨੇ ਦੁਹਰਾਏ ਸਨ। ਸੋ ਸਾਥੀਓ, ਯਾਦ ਰੱਖੋ ਕਿ ਅਕਲਮੰਦ ਉਹ ਸ਼ਖਸ ਹੈ ਜਿਹੜਾ ਆਪਣੀਆਂ ਗਲਤੀਆਂ ਤੋਂ ਅਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖੇ ਅਤੇ ਉਹਨਾਂ ਗਲਤੀਆਂ ਨੂੰ ਨਾ ਦੁਹਰਾਏ, ਬਲਕਿ ਆਪਣੇ ਆਪ ਨੂੰ ਗੁਨਾਹਾਂ ਤੋਂ ਦੂਰ ਰੱਖੇ ਅਤੇ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੇ। ਪਰ ਬੇਵਕੂਫ਼ ਉਹ ਸ਼ਖਸ ਹੈ ਜਿਹੜਾ ਨਾ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਅਤੇ ਨਾ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦਾ ਹੈ। ਬੇਵਕੂਫ਼ ਸ਼ਖਸ ਗਲਤੀ ਤੇ ਗਲਤੀ, ਗੁਨਾਹ ਤੇ ਗੁਨਾਹ ਕਰਦਾ ਰਹਿੰਦਾ ਹੈ। ਸੋ ਸਾਥੀਓ, ਅਸੀਂ ਬੇਵਕੂਫ਼ ਨਾ ਬਣੀਏ, ਬਲਕਿ ਅਸੀਂ ਅਕਲਮੰਦ ਬਣੀਏ। ਅੱਜ ਅਸੀਂ ਆਪਣੇ ਆਪ ਨੂੰ ਖੁਦਾ ਦੇ ਸਾਹਮਣੇ ਰੱਖੀਏ, ਆਪਣੀ ਰੂਹਾਨੀ ਹਾਲਤ ਨੂੰ ਵੇਖੀਏ। ਅਗਰ ਸਾਡੇ ਜ਼ਿੰਦਗੀਆਂ ਵਿੱਚ ਕਮੀ, ਕਮਜ਼ੋਰੀ, ਗਲਤੀ, ਖਤਾ, ਗੁਨਾਹ ਪਾਇਆ ਜਾਂਦਾ ਹੈ ਤਾਂ ਅਸੀਂ ਉਹਦਾ ਖੁਦਾ ਦੇ ਹਜ਼ੂਰ ਇਤਰਾਫ਼ ਕਰੀਏ ਅਤੇ ਖੁਦਾਵੰਦ ਕੋਲੋਂ ਮਦਦ ਮੰਗੀਏ, ਉਹਨੂੰ ਕਹੀਏ ਕਿ ਉਹ ਸਾਡੀਆਂ ਜ਼ਿੰਦਗੀਆਂ 'ਚੋਂ ਗੁਨਾਹਾਂ ਨੂੰ, ਗਲਤੀ ਖਤਾਵਾਂ ਨੂੰ ਦੂਰ ਕਰ ਦੇਵੇ, ਸਾਨੂੰ ਪਾਕ ਸਾਫ਼ ਕਰੇ ਅਤੇ ਫਜ਼ਲ ਬਖਸ਼ੇ ਕਿ ਅਸੀਂ ਆਪਣੇ ਗੁਨਾਹਾਂ ਨੂੰ ਮੁਕੰਮਲ ਤਰਕ ਕਰਕੇ ਹਮੇਸ਼ਾ ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਕਰੀਏ, ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਹੀ ਜ਼ਾਹਿਰ ਕਰੀਏ। ਕਿਉਂਕਿ ਸਾਥੀਓ, ਅਸੀਂ ਇਸ ਦੁਨੀਆਂ ਵਿੱਚ ਇਸ ਲਈ ਹਾਂ ਤਾਂ ਕਿ ਅਸੀਂ ਜ਼ਿੰਦਾ ਖੁਦਾ ਦੀ ਇਬਾਦਤ ਕਰੀਏ, ਉਹਦੇ ਹੁਕਮਾਂ 'ਤੇ ਚੱਲੀਏ ਅਤੇ ਉਹਦੇ ਜਲਾਲ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰੀਏ। ਸੋ ਇਸ ਲਈ ਸਾਥੀਓ, ਆਓ ਅਸੀਂ ਖੁਦਾ ਦੇ ਹਜ਼ੂਰ ਆਪਣੇ ਆਪ ਨੂੰ ਹਲੀਮ ਬਣਾਈਏ, ਖਾਕਸਾਰ ਬਣਾਈਏ ਅਤੇ ਖੁਦਾ ਨੂੰ ਹੀ ਆਪਣਾ ਹਾਕਿਮ, ਆਪਣਾ ਖਾਲਿਕ ਅਤੇ ਮਾਲਿਕ ਅਤੇ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰੀਏ। ਸਿਰਫ ਉਹਦੀ ਹੀ ਇਬਾਦਤ ਕਰੀਏ, ਉਹਦੇ ਹੁਕਮਾਂ 'ਤੇ ਚੱਲੀਏ ਅਤੇ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖੀਏ। ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰ ਕੇ ਇਸ ਦੁਨੀਆਂ ਵਿੱਚ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰੀਏ ਤਾਂ ਕਿ ਅਸੀਂ ਖੁਦਾ ਦੇ ਹਜ਼ੂਰ ਬੇਐਬ ਠਹਿਰੀਏ, ਅਸੀਂ ਉਹਦੀ ਅਦਾਲਤ ਵਿੱਚ, ਉਹਦੀ ਨਜ਼ਰ ਵਿੱਚ ਪਸੰਦੀਦਾ ਠਹਿਰੀਏ। ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੋ ਅਤੇ ਨਿਜਾਤ ਪਾਉਣ ਦੇ ਲਈ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰੋ, ਆਪਣੀਆਂ ਜ਼ਿੰਦਗੀਆਂ ਉਹਦੇ ਸਪੁਰਦ ਕਰਦੇ ਹੋਇਆਂ ਉਹਦੇ ਹੁਕਮਾਂ 'ਤੇ ਅਮਲ ਕਰੋ ਤਾਂ ਕਿ ਤੁਸੀਂ ਖੁਦਾ ਦੀ ਕਾਮਿਲ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ ਖੁਦਾਵੰਦ ਕੋਲੋਂ ਬਰਕਤ 'ਤੇ ਬਰਕਤ ਪਾ ਸਕੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਜ਼ਿੰਦਾ ਖੁਦਾ ਦੇ ਅੱਗੇ ਦੁਆ ਕਰੀਏ ਅਤੇ ਉਹਦੇ ਕੋਲੋਂ ਰਹਿਨਮਾਈ ਹਾਸਲ ਕਰੀਏ ਤਾਂ ਕਿ ਉਹ ਸਾਨੂੰ ਹਿਕਮਤ ਅਤੇ ਦਨਾਈ ਅਤਾ ਫਰਮਾਏ ਤਾਂ ਕਿ ਅਸੀਂ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹਿੰਦੇ ਹੋਇਆਂ ਉਹਦੀ ਪਾਕ ਮਰਜ਼ੀ ਨੂੰ ਪੂਰਾ ਕਰ ਸਕੀਏ ਅਤੇ ਉਹਦੀ ਰਾਹਾਂ 'ਤੇ ਚੱਲਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੂੰ ਹੀ ਇਬਾਦਤ ਦੇ ਲਾਇਕ ਹੈ। ਅਸੀਂ ਤੇਰੀ ਤਮਜੀਦ ਕਰਨੇ ਹਾਂ ਅਤੇ ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹਾਂ। ਅਤੇ ਐ ਖੁਦਾਵੰਦ, ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ, ਅਸਾਂ ਉਹ ਕੰਮ ਕੀਤੇ ਨੇ ਜਿਹੜੇ ਕਿ ਤੇਰੀ ਨਜ਼ਰ ਵਿੱਚ ਨਫ਼ਰਤ ਅੰਗੇਜ਼ ਨੇ। ਐ ਖੁਦਾਵੰਦ, ਅਸੀਂ ਇਸ ਲਾਇਕ ਤਾਂ ਨਹੀਂ ਹਾਂ ਕਿ ਤੇਰੇ ਹਜ਼ੂਰ ਆ ਸਕੀਏ, ਤੇਰੇ ਅੱਗੇ ਦੁਆ ਕਰ ਸਕੀਏ। ਪਰ ਆ ਤੇਰਾ ਪਿਆਰ ਏ, ਤੇਰੀ ਮੁਹੱਬਤ ਏ, ਤੇਰਾ ਫਜ਼ਲ ਏ ਕਿ ਤੂੰ ਸਾਨੂੰ ਬਾਰ ਬਾਰ ਮੌਕੇ ਫਰਾਹਮ ਕਰਨਾ ਹੈ ਕਿ ਅਸੀਂ ਤੇਰੇ ਹਜ਼ੂਰ ਆ ਕੇ ਤੋਬਾ ਕਰ ਸਕੀਏ, ਆਪਣੇ ਗੁਨਾਹਾਂ ਨੂੰ ਤਰਕ ਕਰ ਸਕੀਏ ਅਤੇ ਤੇਰੇ 'ਤੇ ਇਮਾਨ ਲਿਆ ਕੇ ਅਸੀਂ ਨਿਜਾਤ ਹਾਸਿਲ ਕਰ ਸਕੀਏ। ਇਹ ਖੁਦਾਵੰਦ, ਅਸੀਂ ਤੇਰੇ ਅੱਗੇ ਅਦੁਆ ਕਰਨੇ ਹਾਂ, ਇਲਤਜਾ ਕਰਨੇ ਹਾਂ ਕਿ ਤੂੰ ਸਾਨੂੰ ਆਪਣਾ ਪਾਕ ਰੂਹ ਅਤਾ ਫਰਮਾ ਅਤੇ ਤੌਫੀਕ ਦੇ ਕੇ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਤੂੰ ਹੀ ਇਬਾਦਤ ਦੇ ਲਾਇਕ ਏ, ਤੂੰ ਹੀ ਸਾਡਾ ਹਾਕਿਮ ਏ, ਖਾਲਿਕ ਅਤੇ ਮਾਲਿਕ ਏ ਅਤੇ ਅਸੀਂ ਤੇਰੇ ਹੱਥ ਦੀ ਕਾਰਾਗਰੀ ਹਾਂ। ਇਹ ਖੁਦਾਵੰਦ, ਸਾਨੂੰ ਹਮੇਸ਼ਾ ਆਪਣੇ ਕਲਾਮ 'ਤੇ, ਆਪਣੇ ਹੁਕਮਾਂ 'ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾ। ਇਹ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ ਬਲਕਿ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਇਹ ਖੁਦਾਵੰਦ, ਤੂੰ ਸਾਨੂੰ ਕਬੂਲ ਫਰਮਾ ਅਤੇ ਸਾਨੂੰ ਆਪਣੇ ਕਲਾਮ ਦੇ ਮੁਤਾਬਿਕ ਜ਼ਿੰਦਗੀ ਗੁਜ਼ਾਰਨ ਦਾ ਫਜ਼ਲ ਬਖਸ਼। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਇਹ ਖੁਦਾਵੰਦ, ਅਗਰ ਕੋਈ ਇਹਨਾਂ 'ਚੋਂ ਬਿਮਾਰ ਏ ਤਾਂ ਤੂੰ ਉਹਨੂੰ ਸ਼ਿਫਾ ਦੇ, ਇਹਨਾਂ ਦੀਆਂ ਬਿਮਾਰੀਆਂ ਨੂੰ, ਮੁਸ਼ਕਿਲ ਪਰੇਸ਼ਾਨੀਆਂ ਨੂੰ ਦੂਰ ਕਰ ਦੇ, ਇਹਨਾਂ ਦੀ ਜ਼ਿੰਦਗੀ ਨੂੰ, ਇਹਨਾਂ ਦੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ ਅਤੇ ਸਾਨੂੰ ਸਾਰਿਆਂ ਨੂੰ ਆ ਤੌਫੀਕ ਦੇ ਕਿ ਅਸੀਂ ਹਮੇਸ਼ਾ ਤੇਰੀ ਰਾਸਤਬਾਜ਼ੀ ਵਿੱਚ ਰਹਿੰਦੇ ਹੋਇਆਂ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ, ਤਾਂ ਕਿ ਤੇਰਾ ਜਲਾਲ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।